ਸਬਰ ਇਹੋ ਸੁਭਾਅ ਜੇ ਤੂੰ ਬੰਦਾ ਦਿੜ ਕਰੇ ਸਬਰ ਸੰਤੋਖ ਦੇ ਧਾਰਨ ਦਾ ਇਹੀ ਸੁਭਾਅ ਲਾਭ ਹੈ ਇਹ ਬੰਦਿਆ ਜੇ ਤੂੰ ਇਹ ਸੰਤੋਖ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲਵੇ ਵੱਧ ਥੀਵ ਹੈ ਦਰਿਆਓ ਟੁੱਟਣਾ ਥੀਵ ਹੈ ਵਾਹੜਾ ਸ਼ੁਭ ਗੁਣਾਂ ਨਾਲ ਵੱਧ ਕੇ ਦਰਿਆਓ ਬ੍ਰਹਮ ਸਰੂਪ ਥੀਵ ਹੈ ਭਾਵ ਹੋ ਜਾਏਗਾ ਫਿਰ ਬ੍ਰਹਮ ਨਾਲੋਂ ਟੁੱਟ ਭਾਵ ਵਿਛੜ ਕੇ ਵਾਹੜਾ ਨਾਲਾ ਜਾਂ ਜੀਵ ਭਾਵ ਨੂੰ ਪ੍ਰਾਪਤ ਨਹੀਂ ਹੋਏਗਾ ਪਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਪ੍ਰੀਤ ਜੀ ਕਤਲ ਕਰਦੇ ਇਹ ਮਨ ਪਰਮੇਸ਼ਰ ਦੇ ਦਰ ਦੀ ਜਿਹੜੀ ਦਰਵੇਸੀ ਆ ਫਕੀਰੀ ਧਾਰਨੀ ਬੜੀ ਗਾਖੜੀ ਕਠਨ ਹੈ ਤੇ ਤੂੰ ਪਰਮਾਤਮਾ ਨਾਲ ਚੋਪੜੀ ਪ੍ਰੀਤੀ ਕਰਦਾ ਭਾਵ ਦਿਖਾਵੇ ਮਾਤਰ ਪ੍ਰੀਤੀ ਕਰਦਾ ਇੱਕ ਨਕਿੰਨਾ ਚਾਲੀ ਹੈ ਦਰਵੇਸਾ ਵੀ ਰੀਤ ਸੋ ਇਸ ਪ੍ਰਕਾਰ ਫਰਮਾਉਂਦੇ ਹਨ ਇੱਕ ਨਕਿੰਨਾ ਚਾਲੀ ਹੈ ਦਰਵੇਸਾ ਵੀ ਰੀਤ ਰੱਬ ਦੇ ਅਸਲ ਦਰਵੇਸਾ ਵੀ ਫਕੀਰਾਂ ਵਾਲੀ ਰੀਤੀ ਉੱਪਰ ਇੱਕ ਨਕਿੰਨਾ ਚਾਲੀ ਹੈ ਇੱਕ ਅੱਧਾ ਭਾਵ ਕੋਈ ਵਿਰਲਾ ਹੀ ਬੰਦਾ ਚੱਲਣਾ ਕਰਦਾ ਤਨ ਤਪੈ ਤਨੂਰ ਜਾਂ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਕਿਰੇ ਮਿਲੰਨ ਪ੍ਰੀਤ ਜੀ ਕਤਨ ਕਰਦੇ ਜੇਕਰ ਮੂੰਹ ਭਾਵ ਮੈਨੂੰ ਪਤੀ ਪਰਮਾਤਮਾ ਮਿਲਦਾ ਹੋਵੇ ਤਾਂ ਮੈਂ ਤਨ ਹੁੰਦਾ ਸਰੀਰ ਨੂੰ ਤੰਦੂਰ ਤੰਦੂਰ ਦੀ ਨਿਆਈ ਤਪਾਉਣ ਨੂੰ ਤਿਆਰ ਹਾਂ ਅਤੇ ਹੱਡਾਂ ਨੂੰ ਬਾਲਣ ਦੀ ਨਿਆਈ ਸਾੜਨ ਲਈ ਤਿਆਰ ਹਾਂ ਜੇ ਪਿਰੀ ਦੀ ਪਿਰੀ ਵਾਲੇ ਪਾਸੇ ਪੈਰਾਂ ਨਾਲ ਚੱਲਦੀ ਥੱਕ ਜਾਵਾਂ ਤਾਂ ਸਿਰ ਜੁੱਲਾਂ ਸਿਰ ਭਾਰ ਤੁਰ ਨੂੰ ਤਿਆਰ ਹਾਂ ਪ੍ਰੀਤ ਦੇ ਮੂੰਹੋਂ ਇਹ ਸਲੋਕ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਤਰ ਦਿੱਤਾ ਤਨ ਨਾ ਤਪਾਏ ਤੰਦੂਰ ਜਿਉਂ ਬਾਲਣ ਹੱਡ ਨਾ ਬਾਲ ਇਹ ਫਰੀਦ ਇਸ ਆਪਣੇ ਤਨ ਸਰੀਰ ਨੂੰ ਤੰਦੂਰ ਦੀ ਨਿਆਈ ਨਾ ਤਪਾ ਅਤੇ ਹੱਡਾਂ ਨੂੰ ਬਾਲਣ ਦੀ ਨਿਆਈ ਨਾ ਬਾਲ ਸਾੜਨਾ ਨਾ ਕਰ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਫਿਰ ਇਹ ਦੱਸ ਸਿਰ ਤੇ ਪੈਰਾਂ ਨੇ ਤੇਰਾ ਕੀ ਵਿਗਾੜਿਆ ਜੋ ਤੂੰ ਇਹਨਾਂ ਨੂੰ ਦੁੱਖ ਦਿੰਦਾ ਤੂੰ ਆਪਣੇ ਅੰਦਰ ਹੀ ਪਿਰੀ ਪਰਮਾਤਮਾ ਨੂੰ ਨਿਹਾਲ ਆਪ ਦੇਖਣਾ ਕਰ ਪਹਿਲੇ ਕਹੇ ਸਲੋਕ ਨੂੰ ਸੁਣ ਕੇ ਫਰੀਦ ਜੀ ਨੇ ਕਿਹਾ ਗਰੀਬ ਨੂੰ ਆਜ ਆਉਣ ਤੂੰ ਢੇਂਦੀ ਸੱਜਣਾ ਸੱਜਣ ਮੈਂਡੇ ਨਾਲ ਉਹ ਸੱਜਣ ਪਰਮਾਤਮਾ ਹੈ ਤਾਂ ਮੇਰੇ ਨਾਲ ਹੀ ਹੈ ਤਾਂ ਨਾਲ ਹੀ ਹੈ ਪਰ ਮੈਨੂੰ ਹੁਣ ਤੱਕ ਮਿਲਿਆ ਨਹੀਂ ਇਸ ਲਈ ਮੈਂ ਉਹ ਸੱਜਣ ਪਰਮਾਤਮਾ ਨੂੰ ਢੂੰਢੇ ਦੀ ਢੂੰਡਦੀ ਫਿਰਦੀ ਆਪ ਕਿਰਪਾ ਕਰਕੇ ਦੱਸੋ ਇਸ ਪ੍ਰਭੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਨਾਨਕ ਅਲੱਖ ਨਾ ਲਖੀ ਹੈ ਗੁਰਮੁਖ ਦੇਹ ਦਿਖਾਲ ਮਹਾਰਾਜ ਕਥਨ ਕਰਦੇ ਉਹ ਲੱਖ ਵਾਹਿਗੁਰੂ ਆਪਣੇ ਆਪ ਲਖੀਏ ਜਾਣਿਆ ਨਹੀਂ ਜਾਂਦਾ ਹਾਂ ਜੇ ਮੁੱਖ ਗੁਰਾਂ ਦੀ ਪ੍ਰਾਪਤੀ ਹੋ ਜਾਣ ਤੇ ਉਹਨਾਂ ਦੀ ਕਿਰਪਾ ਹੋ ਜਾਵੇ ਤਾਂ ਉਹ ਪ੍ਰਭੂ ਦਾ ਦਰਸ਼ਨ ਦਿਖਾਲ ਦੇਣਾ ਕਰਦੇ ਨੇ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਉ ਅਸਾਂ ਜੈਸੇ ਹੰਸਾਂ ਨੂੰ ਤਰੰਦਿਆਂ ਤਰਦਿਆਂ ਦੇਖ ਕੇ ਬੱਗਾਂ ਬਗਲਿਆਂ ਨੂੰ ਵੀ ਰੀਸ ਕਰਨ ਨਾਲ ਦਾ ਚਾਅ ਆ ਗਿਆ ਕਿ ਅਸੀਂ ਵੀ ਪੁੱਠੇ ਲੰਮ ਕੇ ਫਰੀਦ ਵਾਂਗੂ ਕੋਈ ਕਰਨੀ ਵਾਲੇ ਹੋ ਜਾਈਏ ਪਰ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ ਉਹ ਬਗਲੇ ਪਖੰਡੀ ਬੱਪੜੇ ਵਿਚਾਰੇ ਸਿਰ ਥੱਲੇ ਤੇ ਪੈਰ ਉੱਪਰ ਨੂੰ ਭਾਵ ਸਿਰ ਪਰ ਨੇ ਡਿੱਗ ਖੂਹ ਵਿੱਚ ਹੀ ਡੁੱਬ ਕੇ ਮਰ ਗਏ ਇਹ 585 ਅੰਗ ਤੇ ਵਡਹੰਸ ਦੀ ਵਾਰ ਵਿੱਚ ਇਹ ਮਹਾਰਾਜ ਦਾ ਸਲੋਕ ਕੀ ਕਥਨ ਕੀਤਾ ਹੋਇਆ ਸੋ ਇਸ ਪ੍ਰਕਾਰ ਫਰਮਾਉਂਦੇ ਇਸ ਤਰ੍ਹਾਂ ਹੰਕਾਰ ਸਹਿਤ ਬਚਨ ਉਚਾਰਦੇ ਫਰੀਦ ਜੀ ਉੱਥੋਂ ਚੱਲ ਪਏ ਚੱਲਦਿਆਂ ਚੱਲਦਿਆਂ ਦੁਪਹਿਰ ਹੋਣ ਕਰਕੇ ਪਿਆਸ ਨੇ ਬਹੁਤ ਸਤਾਇਆ ਕੋਈ ਦੂਰ ਖੂਹ ਨਜ਼ਰ ਆਇਆ ਸੋ ਜੀ ਦਾ ਪਾਣੀ ਆਪਣੇ ਆਪ ਬਾਹਰ ਨਿਕਲ ਰਿਹਾ ਸੀ ਜਿਸ ਵਕਤ ਫਰੀਦ ਜੀ ਖੂਹ ਨੇੜੇ ਗਏ ਤਾਂ ਖੂਹ ਪਰ ਬੈਠੇ ਸਾਰੇ ਪੰਛੀ ਉੱਡ ਗਏ ਅਤੇ ਖੂਹ ਦਾ ਪਾਣੀ ਨੀਵਾਂ ਹੋ ਗਿਆ ਫਰੀਦ ਨੇ ਹੈਰਾਨ ਹੋ ਕੇ ਕਿਹਾ ਇਹ ਖੁਦਾ ਇਹ ਕੀ ਕਾਰਨ ਮੈਂ ਤਾਂ ਬੰਦਗੀ ਕਰਦਾ ਫਿਰ ਵੀ ਮੇਰੇ ਆਉਣ 'ਤੇ ਖੂਹ ਦਾ ਪਾਣੀ ਥੱਲੇ ਉੱਤਰ ਗਿਆ ਜਦਕਿ ਪਹਿਲਾਂ ਉੱਪਰ ਆਉਣ 'ਤੇ ਪੰਛੀ ਪਾਣੀ ਪੀ ਰਹੇ ਸੀ ਇਹ ਆਪਦੀ ਕਿਹੜੀ ਬੰਦਗੀ ਕਰਦੇ ਆ ਫਰੀਦ ਦਾ ਹੰਕਾਰ ਦੂਰ ਕਰਨ ਲਈ ਆਕਾਸ਼ਬਾਣੀ ਦੁਆਰਾ ਪਰਮਾਤਮਾ ਨੇ ਕਿਹਾ ਫਰੀਦ ਮਨੁੱਖ ਤਾਂ ਮਨੁੱਖਾਂ ਪਾਸੋਂ ਮੰਗ ਕੇ ਅਤੇ ਹਰ ਹੀਲਿਆਂ ਕਰਕੇ ਗੁਜ਼ਾਰਾ ਕਰ ਲੈਂਦੇ ਆ ਪਰ ਇਹਨਾਂ ਪੰਛੀਆਂ ਤਾਂ ਮੇਰਾ ਹੀ ਆਸਰਾ ਇਹ ਕਿਸੇ ਪਾਸੋਂ ਮੰਗਦੇ ਨਹੀਂ ਹਨ ਇਸ ਲਈ ਇਹਨਾਂ ਵਾਸਤੇ ਪਾਣੀ ਉੱਪਰ ਆ ਰਿਹਾ ਸੀ ਤੂੰ ਹੰਕਾਰੀ ਹੈ ਇਸ ਲਈ ਖੂਹ ਦਾ ਪਾਣੀ ਥੱਲੇ ਉੱਤਰ ਗਿਆ ਆਕਾਸ਼ਬਾਣੀ ਦੁਆਰਾ ਪਰਮਾਤਮਾ ਦੇ ਇਹ ਬਚਨ ਸੁਣ ਕੇ ਫਰੀਦ ਦਾ ਹੰਕਾਰ ਨਿਵਿਰਤ ਹੋ ਗਿਆ ਫਿਰ ਬੰਦਗੀ ਕਰਨ ਵਿੱਚ ਜੁੜ ਬੈਠੇ ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਹੋ ਹੰਸਾਂ ਤੱਤ ਵਿੱਚ ਤਾਂ ਮਹਾਤਮਾ ਨੂੰ ਵਿਸ਼ੇ ਸੁੱਖਾਂ ਤੋਂ ਨਿਰਲੇਪ ਅਤੇ ਪਦਾਰਥਾਂ ਰੂਪੀ ਜਲ ਤੋਂ ਤਰਦਿਆਂ ਦੇਖ ਕੇ ਬਗਲਿਆਂ ਪਖੰਡੀਆਂ ਨੂੰ ਵਿੱਚ ਆ ਗਿਆ ਕਿ ਅਸੀਂ ਵੀ ਨਿਰਲੇਪ ਰਹਿਣਾ ਕਰੀਏ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ ਉਹ ਵਿਚਾਰੇ ਬਗਲੇ ਪਖੰਡੀ ਪਦਾਰਥਾਂ ਰੂਪੀ ਜਲ ਵਿੱਚ ਡੁੱਬ ਕੇ ਮਰ ਗਏ ਅੰਤ ਨੂੰ ਉਹਨਾਂ ਪਖੰਡੀਆਂ ਦੇ ਸਿਰ ਥੱਲੇ ਅਤੇ ਪੈਰ ਉੱਪਰ ਹੋ ਗਏ ਮੁੜ ਕੇ ਮਾਤਾ ਦੇ ਉਦਰ 'ਚ ਪੁੱਠੇ ਟੰਗੇ ਗਏ ਸੋ ਇਸੇ ਪ੍ਰਸੰਗ ਦੇ ਮਿਲਦੇ ਅਨੁਸਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦਾ ਸਲੋਕ ਰੱਖਣਾ ਕੀਤਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਮੈਂ ਤੈਨੂੰ ਵਡਹੰਸ ਵੱਡਾ ਮਹਾਤਮਾ ਜਾਣਿਆ ਸੀ ਨਿਸ਼ਚੇ ਕੀਤਾ ਕਿ ਸਾਧੂ ਸੰਤ ਹੈ ਸੰਗ ਕੀਤਾ ਕੋਲ ਬਿਠਾਇਆ ਪਿਆਰ ਦਿੱਤਾ। ਜੇ ਜਾਣਾ ਕਹਿੰਦੇ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ, ਇੱਥੇ ਦਿਨ ਦੀ ਤੋਂ ਭਾਵ ਭੇੜੀ ਦੋ ਦੂਸਰਾ ਪਾਠ ਹੈ ਇਹ। 585 ਅੰਗ ਦੇ ਉੱਤੇ ਪਹਿਲਾਂ ਸਲੋਕ ਸ਼ਰਵਣ ਕਰ ਚੁੱਕੇ ਹਾਂ। ਇਸ ਪ੍ਰਕਾਰ ਕਹਿੰਦੇ ਜੇ ਮੈਂ ਜਾਣਦਾ ਕਿ ਬੱਪੜਾ ਵਿਚਾਰਾ ਬਗ ਬਗਲੇ ਦੀ ਨਿਆਈ ਪਖੰਡੀ ਆ, ਤਾਂ ਮੈਂ ਕਦੀ ਵੀ ਜਨਮ ਭਾਵ ਆਦੋਂ ਹੀ ਜਿਸ ਵੇਲੇ ਆਇਆ ਸੀ ਉਸ ਵੇਲੇ ਕੋਲੋਂ ਇਹਨੂੰ ਆਪਣੇ ਅੰਗਾਂ ਨਾਲ ਨਾ ਭੇੜੀ ਨਾ ਛੋਹਣ ਨਾ ਦਿੰਦੇ, ਭਾਵ ਆਪਣੇ ਕੋਲ ਨਾ ਬਿਠਾਉਂਦੇ। ਕਿਉਂਕਿ ਉਹਨੇ ਜਦੋਂ ਬੈਠਾ ਸੀ ਆ ਕੇ ਆਸਣ ਵਿਛਿਆ, ਉਹਨੇ ਮਾਲਾ ਮਹਾਰਾਜ ਦੀ ਮੋਤੀਆਂ ਦੀ ਮਾਲਾ ਸੀ ਬੜੀ ਵਧੀਆ। ਮਹਾਰਾਜ ਲੰਗਰ ਵੱਲ ਚਲੇ ਗਏ, ਇਹਨੇ ਮਾਲਾ ਚੱਕ ਕੇ ਆਸਣ ਥੱਲੇ ਲਕੋਲੀ। ਮਹਾਰਾਜ ਕਹਿੰਦੇ ਮੇਰੀ ਮਾਲਾ ਤਾਂ ਨਹੀਂ ਕੁਦਰ ਗਈ। ਸਾਰੀ ਸੰਗਤ ਦੇਖੇ, ਉਹ ਕੁਦਰਤੀ ਹਵਾ ਦਾ ਬੁੱਲਾ ਆਇਆ, ਪਖੰਡੀ ਦਾ ਉਹ ਆਸਣ ਜਿਹਾ ਉੜ ਗਿਆ ਇੱਕ ਪਾਸੇ, ਹੁਣ ਥੱਲੇ ਮਾਲਾ। ਫਿਰ ਮਹਾਰਾਜ ਕਹਿੰਦੇ ਉਹ ਮੈਂ ਆਖਿਆ ਪਤਾ ਨਹੀਂ ਕਿੱਡਾ ਕੁ ਤੱਤ ਬੇਤਾ, ਉਹ ਤਾਂ ਇੱਕ ਉਹਦਾ ਪਾਜ ਹੀ ਉਘੇੜਨਾ ਸੀ। ਅਥਵਾ ਅੰਤਰੀ ਭਾਵ ਕੀ ਹੈ, ਕਹਿੰਦੇ ਮੈਂ ਇਸ ਮਨੁੱਖਾ ਦੇ ਇਹਨੂੰ ਵਡਹੰਸ ਬੜਾ ਚੰਗਾ ਜਾਣਿਆ, ਜਾਣਨਾ ਕੀਤਾ ਕਿ ਹੀਰਿਆਂ ਵਾਂਗ ਮੋਲਕ ਹੈ, ਤਾਂ ਹੀ ਮੈਂ ਇਹਦਾ ਸੰਗ ਕੀਤਾ, ਇਹਨੂੰ ਪਾਲਿਆ ਪੋਸਿਆ। ਜੇ ਮੈਂ ਜਾਣਦਾ ਕਿ ਬਗਲੇ ਵਾਂਗ ਹੋਰ ਦਾ ਹੋਰ ਰੰਗ ਪਕੜਨੇ ਵਾਲਾ, ਪਹਿਲਾਂ ਬਾਲਕ ਕਿਸ਼ੋਰ ਅਵਸਥਾ, ਫਿਰ ਜਵਾਨੀ ਅੱਧ ਖੜ, ਫਿਰ ਹੁੰਦਾ ਬੁੱਢਾ ਹੋ ਜਾਣਾ, ਤਾਂ ਜਨਮ ਤੋਂ ਹੀ ਇਹਦੇ ਨਾਲ ਹਿਰਦੇ ਨਾ ਮਿਲਾਉਂਦੇ, ਹਿਰਦੇ ਕਰਕੇ ਖਾਸ ਵਜੋਂ ਦੇ ਕੇ ਇਹਨੂੰ ਪਾਲਦੇ ਪੋਸਦੇ ਨਾਲ। ਸੋ ਉਹ ਸਾਧ ਸਤਿਗੁਰਾਂ ਪਾਸੋਂ ਬਚਨ ਸੁਣ ਕੇ ਸਹਿਮਿਆ ਹੋਇਆ ਬਖਸ਼ ਲਓ ਕਰਦਾ ਸਤਿਗੁਰਾਂ ਚਰਨਾਂ 'ਤੇ ਡਿੱਗ ਪਿਆ। ਇਹ ਕੌਤਕ ਦੇਖ ਕੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਤਾਂ ਬੜੀ ਛੇਤੀ ਸੁਧਰ ਗਿਆ। ਉਸ ਵੇਲੇ ਸਿੱਖਾਂ ਨੂੰ ਸਮਝਾਉਂਦੇ ਹੋਏ ਅਗਲਾ ਸਲੋਕ ਉਚਾਰਨ ਕੀਤਾ, ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਧਰੇ। ਇਹ ਗੁਰਸਿੱਖੋ ਭਾਈ, ਬਗਲੇ ਤੋਂ ਹੰਸ ਕਰਤਾ ਕੋਈ ਵੱਡੀ ਗੱਲ, ਜੇ ਪਖੰਡੀ ਤੋਂ ਇਹ ਮਹਾਤਮਾ ਹੋ ਗਿਆ ਅਸਚਰਜ ਨਹੀਂ ਕੋਈ। ਜਾ ਕਉ ਨਦਰ ਧਰੇ, ਜਿਸ 'ਤੇ ਵਾਹਿਗੁਰੂ ਆਪਣੀ ਕਿਰਪਾ ਦੇ ਕੇ ਧਾਰਨ ਕਰਦਾ, ਉਹ ਪੂਰਨ ਮਹਾਤਮਾ ਹੋ ਜਾਂਦਾ। ਸੋ ਇਹ ਸਲੋਕ ਸ਼੍ਰੀ ਰਾਗ ਦੀ ਵਾਰ 91 ਅੰਗ ਦੇ ਉੱਤੇ ਗੁਰੂ ਸਾਹਿਬ ਨੇ ਅੰਕਿਤ ਕੀਤਾ ਹੋਇਆ। ਉੱਥੇ ਕਰੇ ਆ, ਇੱਥੇ ਧਰੇ ਆ, ਥੋੜ੍ਹਾ ਜਿਹਾ ਫਰਕ ਰੱਖਿਆ ਦੋਨਾਂ ਸਲੋਕਾਂ 'ਚ। ਜੇ ਤਿਸ ਭਾਵ ਹੈ ਨਾਨਕਾ ਕਾਗਹੋਂ ਹੰਸ ਕਰੇ। ਸਤਿਗੁਰੂ ਕਥਰਤ ਕਰਦੇ ਜੇ ਉਹ ਅਕਾਲ ਪੁਰਖ ਨੂੰ ਭਾ ਜਾਵੇ ਤਾਂ ਬਗਲੇ ਤੋਂ ਕੀ, ਉਹ ਤਾਂ ਕਾਂ ਦਾ ਵੀ ਹੰਸ ਬਣਾ ਦਿੰਦੇ। ਆਪ ਕਾਂ ਦੀ ਨਿਆਈ ਮੰਦ ਕਰਮਾਂ ਕਰਕੇ ਜੋ ਕਾਲੇ ਮਨ ਵਾਲੇ ਕਾਪੀ ਬੰਦੇ ਆ, ਉਹਨਾਂ ਨੂੰ ਹੰਸ ਤੱਤਵੇਤਾ ਬਣਾ ਦਿੰਦੇ ਹਨ, ਜਿਵੇਂ ਮਹਾਰਾਜ ਨੇ ਪ੍ਰਤੱਖ ਬਣਾਏ ਨੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ। ਸੰਸਾਰ ਰੂਪੀ ਸਰੋਵਰ ਉੱਤੇ ਜੀਵ ਰੂਪੀ ਪੰਛੀ ਹੇਕੜੋ, ਇੱਕੋ ਹੀ ਭਾਵ ਇਕੱਲਾ ਹੀ ਹੈ, ਪਰ ਇਹਨੂੰ ਫਾਹੀ ਵਾਲ ਫਸਾਉਣ ਵਾਲੇ ਸੱਪ, ਬਿੱਛੂ, ਸ਼ੇਰ, ਬਘਿਆੜ 50 ਨੇ, ਬਹੁਤ ਸਾਰੇ ਨੇ। ਇਸ ਜੀਵ ਰੂਪ ਪੰਛੀ ਦੇ ਫਸਾਉਣ ਵਾਲੇ ਇਹ 50 ਨੇ। 5 ਕਰਮ ਇੰਦਰੀਏ, 5 ਗਿਆਨ ਇੰਦਰੀਏ, ਚਤੁਸ਼ਟੇ ਅੰਤਹਿ ਕਰਨ 4, 14 ਇੰਦਰੀਏ ਅਤੇ 14 ਹੀ ਇਹਨਾਂ ਦੇ ਵਿਸ਼ੇ, ਫਿਰ 14 ਹੀ ਇਹਨਾਂ ਦੇ ਦੇਵਤੇ, 14 ਹੀ ਤੀਆਂ 42, 5 ਕਾਮ ਆਦਿਕ ਅਤੇ 3 ਗੁਣੇ 8 ਪਾ ਕੇ 50 ਬਣਦੇ ਨੇ। ਇਹ ਪੰਛੀ ਇਕੱਲਾ, ਇਹਦੇ ਮਗਰ ਸ਼ਿਕਾਰੀ ਬਹੁਤੇ। ਇੱਥੋਂ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ ਸੀ, ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੇ ਆਸ। ਇਹੋ ਤਨ ਇਹ ਸਰੀਰ ਕਾਮ ਆਦਿਕਾਂ ਦਾ ਸੰਕਲਪਾਂ ਵਿਕਲਪਾਂ ਰੂਪੀ ਲਹਿਰਾਂ ਵਿੱਚ ਗੱਡਿਆ ਗਿਆ। ਇਹਨਾਂ ਤੋਂ ਬਚਣ ਵਾਸਤੇ ਇਹ ਸੱਚੇ ਵਾਹਿਗੁਰੂ ਇੱਕ ਤੇਰੀ ਆਸ ਹੈ, ਤੂੰ ਕਿਰਪਾ ਕਰੇ ਤਾਂ ਇਹਨਾਂ ਲਹਿਰਾਂ ਤੋਂ ਬਚਾ ਸਕਦਾ। ਕਵਣ ਸਵੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਪ੍ਰਭੂ ਦੀ ਪ੍ਰਾਪਤੀ ਦੀ ਇੱਛਾ ਵਾਲੀ ਇੱਕ ਸਖੀ ਨੇ ਫਰੀਦ ਜੀ ਦੀ ਉਪਮਾ ਸੁਣ ਕੇ ਆ ਕੇ ਕਿਹਾ, ਇਹ ਫਕੀਰ ਸਾਈਂ, ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਪੜ੍ਹਨਾ ਕਰਾਂ, ਉਹ ਕਿਹੜਾ ਗੁਣ ਹੈ ਜਿਹਨੂੰ ਮੈਂ ਧਾਰਨ ਕਰਾਂ, ਉਹ ਕਿਹੜਾ ਸੁਸ਼੍ਰੇਸ਼ਟ ਮਣੀਆਂ ਸ਼੍ਰੋਮਣੀ ਮੰਤਰ ਹੈ ਜਿਹਨੂੰ ਮੈਂ ਜਪਣਾ ਕਰਾਂ। ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਉਹ ਮੈਂ ਕਿਹੜਾ ਸੋ ਸ੍ਰੇਸ਼ਟ ਵੇਸੋ ਲਿਬਾਸ ਧਾਰਨ ਕਰਾਂ, ਜਿਸ ਕਰਕੇ ਮੇਰਾ ਪਤੀ ਮੇਰੇ ਵਸ 'ਚ ਆ ਜਾਵੇ ਪਰਮਾਤਮਾ। ਇਸ ਤਰ੍ਹਾਂ ਪ੍ਰਸ਼ਨ ਸੁਣ ਕੇ ਫਰੀਦ ਜੀ ਅਗਲੇ ਸਲੋਕ ਰਾਹੀਂ ਉਹਨੂੰ ਪਤੀ ਦੇ ਵਸ ਕਰਨ ਦੀ ਵਿਧੀ ਸਮਝਾਉਂਦੇ ਆ। ਸੰਸਾਰੀ ਵੀ ਅਤੇ ਦੂਜਾ ਵੀ ਅਕਾਲ ਪੁਰਖ ਦੀ ਮੁੱਖ ਰੂਪ ਦੇ ਵਿੱਚ ਹੈ। ਕਹਿੰਦੇ ਭਾਈ ਪਤਨੀਆਂ ਤਾਂ ਦੋਵੇਂ ਹੀ ਹੈ, ਇੱਕ ਪਤੀ ਪਰਮਾਤਮਾ ਦੀ ਪਤਨੀ ਹੈ, ਇੱਕ ਸੰਸਾਰੀ ਪਤਨੀ ਹੈ। ਵਸ 'ਚ ਕਿਵੇਂ ਕਰਨਾ ਪਤੀ? ਨਿਵਣ ਸਵੱਖਰ ਖਵਣ ਗੁਣ ਜਿਹਬਾ ਬਣੀਆਂ ਮੰਤ। ਜਿਹੜਾ ਨਿਮਰਤਾ ਗੁਣ ਧਾਰ ਕੇ ਹਰ ਇੱਕ ਦੇ ਅੱਗੇ ਨਿਉਂ ਕੇ ਝੁੱਕ ਕੇ ਰਹਿਣਾ, ਇਹਨਾਂ ਸ੍ਰੇਸ਼ਟ ਅੱਖਰਾਂ ਨੂੰ ਪੜ੍ਹਨਾ ਕਰ, ਇਹ ਅੱਖਰ ਪੜ੍ਹਨ ਵਾਲੇ ਆ। ਫਿਰ ਜਿਹੜੀ ਹਰ ਇੱਕ ਦੀ ਬੋਲੀ ਕਬੋਲੀ ਖਵਣ ਸਹਾਰਨੀ ਹੈ, ਇਹੀ ਗੁਣ ਧਾਰਨਾ ਕਰ। ਅਤੇ ਜਿਹੜਾ ਜੇਬਾ ਜੀਵ ਨਾਲ ਪ੍ਰਭੂ ਦਾ ਨਾਮ ਉਚਾਰਨਾ, ਇਹੀ ਮਣੀਆਂ ਸ਼੍ਰੋਮਣੀ ਮੰਤਰ ਜਪਣਾ ਕਰ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਜਗਿਆਸੂ ਰੂਪ ਭੈਣੇ ਸਖੀਏ, ਇਹਨਾਂ ਤਿੰਨਾਂ ਗੁਣਾਂ ਰੂਪ ਵੇਸ ਲਿਬਾਸ ਨੂੰ ਧਾਰਨਾ ਕਰ, ਤਾਂ ਤੇਰਾ ਪਤੀ ਪਰਮਾਤਮਾ ਤੇਰੇ ਵਸ 'ਚ ਆਊਗਾ। ਕਵਣ ਸਵੱਖਰ, ਉਹ ਜੰਤਰ ਦੇ ਕਿਹੜੇ ਅੱਖਰ ਹੈ, ਅਤੇ ਕਵਣ ਗੁਣ, ਉਹ ਕਿਹੜਾ ਗੁਣ ਧਾਗਾ ਭਾਵ ਟੂਣ ਹੈ। ਕਵਣ ਸੋ ਮਣੀਆਂ ਮੰਤ, ਉਹ ਕਿਹੜਾ ਮਣੀਆਂ ਸ਼੍ਰੋਮਣੀ ਮੰਤਰ ਹੈ। ਕਵਣ ਸੋ ਵੇਸੋ ਹਉ ਕਰੀ, ਫਿਰ ਮੈਂ ਉਹ ਕਿਹੜਾ ਲਿਬਾਸ ਧਾਰਨ ਕਰਾਂ ਜਿਤ ਵਸ ਆਵੈ ਕੰਤ, ਜਿਸ ਕਰਕੇ ਮੇਰਾ ਪਤੀ ਪਰਮਾਤਮਾ ਮੇਰੇ ਵਸੀਕਾਰ ਹੋ ਜੇ। ਨਿਵਣ ਸਵੱਖਰ, ਜਿਹੜਾ ਨਿਮਰਤਾ ਗੁਣ ਧਾਰਨ ਕਰਨਾ ਇਹ ਜੰਤਰ ਦੇ ਅੱਖਰ ਹੈ। ਖਵਣ ਗੁਣ, ਦੂਜੇ ਦੇ ਬਚਨਾਂ ਨੂੰ ਸਹਾਰਨਾ, ਦੁੱਖ ਸੁੱਖ ਨੂੰ ਸਹਾਰਨਾ, ਇਹੀ ਗੁਣ ਟੂਣਾ ਭਾਵ ਤੰਤਰ ਹੈ। ਜੇਵਾ ਮਣੀਆਂ ਮੰਤ, ਜੇਵਾ ਨਾਲ ਜਿਹੜੇ ਮਿੱਠੇ ਬਚਨ ਬੋਲਣੇ ਹਨ ਇਹੀ ਮਣੀਆਂ ਸ਼੍ਰੋਮਣੀ ਮੰਤਰ ਹੈ। ਵਾ ਕਹਿਣ ਤੋਂ ਅਰਥ ਭਾਵ ਇਹ ਹੈ ਕਿ ਗੁਰਾਂ ਦੇ ਮਣੀਆਂ ਦਾ ਸ਼੍ਰੋਮਣੀ ਉਪਦੇਸ਼ ਰੂਪ ਮੰਤਰ ਨੂੰ ਜੋ ਜੇਵਾ ਦੇ ਨਾਲ ਉਚਾਰਨਾ ਇਹੋ ਮੰਤਰ ਹੈ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਿਆ ਵੀ ਕੰਤ। ਤ੍ਰੈ ਤੋਂ ਭਾਵ ਤਿੰਨ ਗੁਣ, ਨਿਮਰਤਾ ਧਾਰਨੀ, ਦੁੱਖ ਸੁੱਖ ਸੰਬੁੱਧੀ ਅਤੇ ਮਿੱਠੇ ਬਚਨ ਉਚਾਰਨੇ। ਪ੍ਰੀਤ ਜੀ ਕਥਨ ਕਰਦੇ ਭੈਣੇ ਇਹ ਤਿੰਨਾਂ ਗੁਣਾਂ ਰੂਪ ਵੇਸ ਧਾਰਨ ਕਰ ਲੈ, ਤਿੰਨਾਂ ਗੁਣਾਂ ਨੂੰ ਧਾਰ ਕੇ ਚੌਥਾ ਸਫਾਈ ਰੂਪ ਵੇਸ ਧਾਰਨਾ ਕਰੇ ਤਾਂ ਪਤੀ ਪਰਮਾਤਮਾ ਵਸੀਕਾਰ ਹੋ ਜਾਵੇਗਾ। ਨਿਮਰਤਾ ਗੁਣ ਧਾਰਨ ਦਾ ਉਪਦੇਸ਼ ਦਿੰਦੇ ਆ, ਇਸ ਪ੍ਰਕਾਰ ਉਪਦੇਸ਼ ਕਰਦੇ ਹਨ ਨਿਮਰਤਾ ਗੁਣ ਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਮਤ ਅਕਲ ਦੇ ਹੁੰਦਿਆਂ ਹੋਏ ਵੀ ਇਆਣਾ ਹੋ ਕੇ ਰਹੇ, ਭਾਵ ਆਪਣੀ ਅਕਲ ਦਾ ਹੰਕਾਰ ਨਾ ਕਰੇ, ਕਿਉਂਕਿ ਪ੍ਰਭੂ ਦੀ ਪ੍ਰਾਪਤੀ ਭੋਲੇ ਭਾਲੇ ਸੁਭਾਅ ਕਰਕੇ ਹੁੰਦੀ ਹੈ। ਫਿਰ ਹੁੰਦਾ ਤਾਣ, ਸਰੀਰਕ ਬਲ ਦੇ ਹੁੰਦਿਆਂ ਹੋਏ ਨਿਤਾਣਾ ਹੋ ਕੇ ਰਹੇ, ਭਾਵ ਆਪਣੇ ਸਰੀਰਕ ਬਲ ਦਾ ਹੰਕਾਰ ਨਾ ਕਰੇ ਮਸਕੀਨੀਏ ਪਹਿਲ ਵਾਂਗੂ। ਤਾਣ ਆਤਮਕ ਬਲ ਦੇ ਹੁੰਦਿਆਂ ਹੋਏ ਭਾਈ ਮਤੀ ਦਾਸ, ਭਾਈ ਮਨੀ ਸਿੰਘ, ਸ਼ਮਸ ਤਬਰੇਜ਼ ਅਤੇ ਮਨਸੂਰ ਆਦਿ ਕਈ ਤਰ੍ਹਾਂ ਦੇ ਤਾਣਾ ਹੋ ਕੇ ਰਹਿਣਾ ਕਰੇ, ਸ਼ਕਤੀ ਨਾ ਦਿਖਾਵੇ। ਅਣਹੋਣ ਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਅਣਹੋਣ ਦੇ ਆਪਣੇ ਆਪ ਆਪਣੇ ਪਾਸ ਤਾਂ ਕੋਈ ਪਦਾਰਥ ਜਮ੍ਹਾਂ ਨਹੀਂ, ਪਰ ਜਿਸ ਵੇਲੇ ਮਿਲ ਜਾਵੇ ਤਾਂ ਉਹਨੂੰ ਆਪ ਵੰਡਾਏ, ਵੰਡ ਕੇ ਖਾਣਾ ਕਰੇ। ਅਣਹੋਣ ਦਾ ਜੋ ਅਗਿਆਨ ਹੈ ਉਹਨੂੰ ਆਪ ਵੰਡਾਏ, ਵੰਡ ਦੇਵੇ। ਅਗਿਆਨ ਨੂੰ ਅਣਹੋਣ ਦਾ ਇਸ ਲਈ ਕਿਹਾ ਕਿਉਂ ਗਿਆਨ ਕਾਲ ਵਿੱਚ ਇਹਦੀ ਸਥਿਤੀ ਨਹੀਂ ਹੁੰਦੀ, ਰਹਿੰਦੀ ਹੋਈ ਨਹੀਂ। ਅਣਹੋਣ ਦੇ ਸਰੀਰ ਦੇ ਅਭਿਮਾਨ ਨੂੰ ਆਪ ਆਪਾ ਭਾਵ ਹੰਕਾਰ ਸਹਿਤ ਵੱਢ ਦੇਵੇ। ਇਸ ਤਰ੍ਹਾਂ ਗੁਣਾਂ ਵਾਲਾ ਕੋਈ ਬਿਰਲਾ ਹੀ ਭਗਤ ਸਦਾਵਣੇ ਚਾਹੁੰਦਾ। ਇੱਕ ਫਿੱਕਾ ਨਾ ਗਾਲ ਆਏ, ਸਭ ਨਾਮ ਹੈ ਸੱਚਾ ਧਣੀ। ਪ੍ਰੀਤ ਜੀ ਕਥਨ ਕਰਦੇ ਜੇ ਕਿਸੇ ਨੂੰ ਸੁੱਖਾਂ ਦੀ ਇੱਛਾ ਹੈ ਤਾਂ ਸਭਨਾ ਵਿਖੇ ਸੱਚਾ ਧਣੀ ਮਾਲਕ ਪ੍ਰਭ ਨੂੰ ਨਿਸ਼ਚੇ ਕਰਦਿਆਂ ਹੋਇਆਂ ਕਿਸੇ ਨੂੰ ਇੱਕ ਵੀ ਫਿੱਕਾ ਬਚਨ ਨਾ ਗਾਲ ਆਏ, ਭਾਵ ਉਚਾਰਨ ਨਾ ਕਰੇ, ਕਿਉਂਕਿ ਫਿੱਕੇ ਬਚਨਾਂ ਦੇ ਬੋਲਣ ਕਰਕੇ ਵਾਹਿਗੁਰੂ ਦੀ ਦਰਗਾਹ 'ਚ ਸੁੱਟਿਆ ਜਾਂਦਾ, ਜਿਸ ਕਰਕੇ ਦੁੱਖਾਂ ਹੀ ਦੁੱਖਾਂ ਨੂੰ ਭੋਗਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਤੀਆ ਸੱਦੀਆ ਫਿੱਕੇ ਦਰਗੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸੱਟੀਆ ਮੋਹੇ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਆ ਪਾਣਾ ਲਹਿ ਸਜਾਏ। ਤਾਂ ਹੀ ਸਤਿਗੁਰੂ ਕਹਿੰਦੇ ਨੇ ਜਿੱਤ ਬੋਲਿਆ ਪਤ ਪਾਈਆ ਸੋ ਬੋਲਿਆ ਪ੍ਰਵਾਣ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਕਿਰਤ ਪੈ ਕਮਾਵਣਾ ਕੋਏ ਨਾ ਮੇਟਣ ਹਾਰ। ਸੂਹੀ ਦੀ ਵਾਰ 791 ਪਰ ਸਤਿਗੁਰਾਂ ਨੇ ਇਹੀ ਸਲੋਕ ਕਥਨ ਕੀਤਾ ਹੈ। ਹਿਆਓ ਨਾ ਕਹੇ ਠਾਹੇ ਮਾਣਕ ਸਭ ਅਮੋਲ ਵੇ। ਸੋ ਫਿੱਕੇ ਬਚਨ ਬੋਲ ਕੇ ਕਹੀ ਹਿਆਓ, ਕਿਸੇ ਦੇ ਹਿਰਦੇ ਨੂੰ ਨਾ ਠਾਹੇ, ਧਾਉਣਾ ਨਾ ਕਰੇ, ਕਿਉਂਕਿ ਸਾਰਿਆਂ ਦੇ ਹਿਰਦੇ ਮਾਣਕਾਂ ਵਾਂਗੂ ਅਮੋਲਕ ਹੈ। ਸਾਰਿਆਂ ਦੇ ਹਿਰਦੇ 'ਚ ਅਮੋਲਕ ਮਾਣਕ ਰੂਪ ਪਰਮਾਤਮਾ ਹੈ, ਇਸੇ ਲਈ ਕਿਸੇ ਦਾ ਜਿਹੜਾ ਦਿਲ ਹੈ ਉਹ ਦਿਖਾਉਣਾ ਨਾ ਕਰੇ। ਹਿਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਸਭ ਨਾ ਮਨ ਮਾਣਕ ਠਾਹਣ ਮੂਲ ਮਚਾਂਗ ਵਾ। ਸਾਰਿਆਂ ਦੇ ਮਨ ਮਾਣਕਾਂ ਵਾਂਗੂ ਅਮੋਲਕ ਹੈ, ਅਤੇ ਜਿਹੜਾ ਫਿੱਕਾ ਬਚਨ ਬੋਲ ਕੇ ਸੋ ਕਿਸੇ ਦੇ ਹਿਰਦੇ ਨੂੰ ਠਾਣ ਢਾਉਣਾ ਹੈ, ਇਹ ਮੂਲ ਕਦਾਚਿਤ ਮਚਾਂਗ ਵਾ ਚੰਗਾ ਨਹੀਂ ਹੁੰਦਾ ਭਾਈ, ਕਿਉਂਕਿ ਫਿੱਕਿਆਂ ਨੇ ਫਿੱਕੀ ਬਾਣੀ ਆ ਕੇ ਵਿਖਿਆਨ ਕੀਤੀ, ਸੁਣਨੇ ਮੇਂ ਆਵੈ ਸੋਪੀ ਫੀਕੇ ਹੋਏ ਜਾਮ ਦੇ। ਫਿੱਕਿਆਂ ਦੀ ਬਾਣੀ ਜੱਗ ਸੋਭਾ ਨਹੀਂ ਮੂਲ ਪਾਵੇ, ਬੋਲ 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 ਜੱਗ ਫਿੱਕੇ ਹੋਏ ਆਮ ਦੇ। ਜੱਗ ਮਾਹੇ ਫਿੱਕਿਆਂ ਦੀ ਫਿੱਕੀ ਹੋਈ ਸੋਭਾ ਯਾਰੋ, ਵਿੱਚ ਪ੍ਰਲੋਕ ਫਿੱਕੇ ਫਿੱਕੇ ਹੋਏ ਧਾਮ ਦੇ। ਫਿੱਕਾ ਬੋਲ ਬੋਲਣੇ ਤੋਂ ਕੀਤੀ ਹੈ ਮਨਾਹੀ ਗੁਰੂ, ਫਿੱਕਾ ਬੋਲ ਬੋਲੇ ਜੋਈ ਸੋਈ ਦੁੱਖ ਪਾਮ ਦੇ। ਜੇ ਤੋ ਪਿਰੀਆ ਦੀ ਸਿੱਕ ਹਿਆਓ ਨਾ ਠਾਹੇ ਕਹੀ ਦਾ। ਮਹਾਰਾਜ ਕਹਿੰਦੇ ਭਾਈ ਜੇ ਤੈਨੂੰ ਪਿਰੀ ਪਰਮਾਤਮਾ ਦੇ ਮਿਲਣ ਦੀ ਸਿੱਕ ਸਧਰ ਹੈ, ਇੱਛਾ ਹੈ, ਤਾਂ ਤੂੰ ਕਹੀ ਦਾ ਕਿਸੇ ਦੇ ਹਿਆਓ ਹਿਰਦੇ ਨੂੰ ਨਾ ਤਾ ਠਾਹੇ ਪਾਵ ਢਾਉਣਾ ਨਾ ਕਰ, ਫਿੱਕੇ ਬਚਨ ਬੋਲ ਕੇ ਕਿਸੇ ਦੇ ਦਿਲ ਨੂੰ ਦਿਖਾਉਣਾ ਨਾ ਕਰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ ਬਚਨ ਫਰਮਾਏ ਹਨ, ਜੋ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਸ਼ੇਖ ਪ੍ਰੀਤ ਜੀ ਦੇ ਸਾਰੇ ਚਾਰ ਸ਼ਬਦ ਆਏ ਆ। ਸੋ ਸ਼ਬਦ ਆਸਾ ਰਾਗ ਦੇ ਵਿੱਚ ਦੋ ਸ਼ਬਦ ਨੇ, ਦੋ ਸ਼ਬਦ ਸੂਹੀ ਰਾਗ 'ਚ ਆਏ ਆ, 130 ਸਲੋਕ ਆਏ ਕੁੱਲ। ਸ਼ੇਖ ਪ੍ਰੀਤ ਜੀ ਦੇ ਸ਼ਬਦਾਂ ਅਤੇ ਸਲੋਕਾਂ ਦਾ ਕੁੱਲ ਜੋੜ ਜਿਹੜਾ ਹੈ ਉਹ 134 ਹੈ। ਸੋ ਇਸ ਪ੍ਰਕਾਰ ਫਰੀਦ ਜੀ ਦੇ ਸਲੋਕ ਇੱਥੇ ਆ ਕੇ ਸਮਾਪਤ ਹੋਏ ਨੇ। ਸੋ ਕੁੱਲ ਵੇਰਵਾ ਜਿਹੜਾ ਅਖੀਰ 'ਤੇ ਜਾ ਕੇ ਫਿਰ ਦੱਸਾਂਗੇ, ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਸੋ ਸਵਈਏ ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਉਥਾਨ ਕਾ ਸ਼ਰਵਣ ਕਰੀਏ, ਸਤਿਗੁਰੂ ਫਰਮਾਉਂਦੇ ਕਿ ਇਹਨਾਂ ਸਵਈਆਂ ਦੀ ਉਥਾਨ ਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਹੋਈ ਸੰਪਰਦਾਇ ਵਾਲੇ ਮਹਾਂਪੁਰਖ ਗਿਆਨੀ ਜਨ ਇਸ ਤਰ੍ਹਾਂ ਸੁਣਾਉਂਦੇ ਸਾਰੇ। ਸੋ ਇੱਕ ਸਮੇਂ ਬ੍ਰਹਮਪੁਰੀ ਵਿੱਚ ਬੜੀ ਭਾਰੀ ਸਭਾ ਲੱਗੀ, ਜਿਸ ਵਿੱਚ ਸਾਰੇ ਦੇਵਤੇ ਹਾਜ਼ਰ ਹੋਏ। ਜਿਸ ਵੇਲੇ ਦੇਵਤੇ ਆਦਿ ਤੇ ਸੋ ਅਧਿਸ਼ਟਾਤਾ ਵਿਸ਼ਨੂੰ ਮਹਾਰਾਜ ਜੀ ਪੁੱਜੇ ਤਾਂ ਉਸ ਵੇਲੇ ਆਪਦੇ ਸਨਮਾਨ ਲਈ ਸਭ ਦੇਵਤੇ ਉੱਠ ਕੇ ਖੜ੍ਹੇ, ਪਰ ਬ੍ਰਹਮਾ ਅਤੇ ਚਾਰੇ ਵੇਦ ਵਿਸ਼ਨੂੰ ਮਹਾਰਾਜ ਦੇ ਸਨਮਾਨ ਕਰਨ ਲਈ ਨਾ ਉੱਠੇ, ਕਿਉਂਕਿ ਉਹਨਾਂ ਨੂੰ ਹੰਕਾਰ ਸੀ ਕਿ ਸਾਡੇ ਕਰਕੇ ਸਾਰੀ ਸ੍ਰਿਸ਼ਟੀ ਦੀ ਮਰਿਆਦਾ ਚੱਲ ਰਹੀ ਹੈ, ਜੇ ਅਸੀਂ ਨਾ ਹੁੰਦੇ ਤਾਂ ਸਾਰੀ ਮਰਿਆਦਾ ਵਿਗੜ ਜਾਂਦੀ। ਫਿਰ ਬ੍ਰਹਮਾ ਨੂੰ ਇਹ ਵੀ ਹੰਕਾਰ ਸੀ, ਜੇ ਮੈਂ ਨਾ ਹੁੰਦਾ ਤਾਂ ਵੇਦਾਂ ਨੂੰ ਪੜ੍ਹ ਕੇ ਕੋਈ ਨਾ ਸੁਣਾਉਂਦਾ, ਨਾ ਹੀ ਕੋਈ ਕਿਰਿਆ ਕਰਮ ਨਾਮ ਸਿਮਰਨ ਕਰਦਾ, ਮੇਰੇ ਕਰਕੇ ਸਭ ਕੋਈ ਪ੍ਰਭੂ ਨੂੰ ਜਾਣਦਾ, ਫਿਰ ਮੈਂ ਹੀ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਰਚਦਾ। ਸੋ ਇਹਨਾਂ ਦੇ ਨਾਂ ਖੜਨ ਹੋਣ ਕਰਕੇ ਵਿਸ਼ਨੂੰ ਮਹਾਰਾਜ ਨੇ ਵਿਚਾਰਿਆ ਕਿ ਜੇ ਮੇਰੇ ਸਾਹਮਣੇ ਨਹੀਂ ਖੜ੍ਹੇ ਤਾਂ ਕੀ ਹੋਇਆ, ਮੇਰੇ ਵਾਸਤੇ ਕੋਈ ਗੱਲ ਨਹੀਂ, ਪਰ ਇਹਨਾਂ ਨੂੰ ਡੰਡ ਦਿੱਤੇ ਬਗੈਰ ਜਗਤ ਦੀ ਸਾਰੀ ਮਰਿਆਦਾ ਵਿਗੜ ਜਾਏਗੀ, ਕਿਉਂਕਿ ਇਹ ਨਹੀਂ ਹੁੰਦਾ ਕਿ ਇਹ ਜਗਤ ਦੀ ਮਰਿਆਦਾ ਚਲਾਉਂਦੇ ਆ, ਡੰਡ ਤਾਂ ਸਾਰਿਆਂ ਲਈ ਇੱਕੋ ਜਿਹੀ ਆ, ਇਹਨਾਂ ਨੇ ਗੁਰੂ ਦੀ ਸੋ ਮਰਿਆਦਾ ਵਿਗਾੜੀ ਆ, ਗੁਰੂ ਨੂੰ ਆਇਆ ਗੁਰੂ ਖੜ੍ਹੇ ਨਹੀਂ ਹੋਏ, ਗੁਰੂ ਆਇਆ ਖੜ੍ਹੇ ਹੋਣਾ ਚਾਹੀਦਾ। ਆਪਾਂ ਨੂੰ ਸਿੱਖਿਆ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਵੇ, ਕਈ ਬੈਠੇ ਹੀ ਰਹਿੰਦੇ ਨੇ, ਖੜ੍ਹੇ ਹੋਣਾ ਚਾਹੀਦਾ। ਸੋ ਜਗਤ ਦੀ ਮਰਿਆਦਾ ਕਾਇਮ ਰੱਖਣ ਲਈ ਵਿਸ਼ਨੂੰ ਮਹਾਰਾਜ ਨੇ ਬ੍ਰਹਮਾ ਅਤੇ ਚਾਰੇ ਵੇਦਾਂ ਨੂੰ ਸਰਾਪ ਦਿੱਤਾ, ਜਾਓ ਹੰਕਾਰੀਓ ਮਾਤ ਲੋਕ ਦੀ ਧਰਤੀ 'ਤੇ ਡਿੱਗੋ, ਤੁਹਾਡੇ ਵਰਗੇ ਹੰਕਾਰੀਆਂ ਦੀ ਇੱਥੇ ਠਹਿਰਨ ਦੀ ਕੋਈ ਥਾਂ ਹੀ ਨਹੀਂ, ਹੁਣ ਤੁਸੀਂ ਮਾਤ ਲੋਕ ਦੀ ਧਰਤੀ ਜਾ ਕੇ ਵਿਚਰਨਾ ਕਰੋ, ਕਿਉਂਕਿ ਇਹ ਤਾਂ ਨਿਮਰਤਾ ਵਾਲਿਆਂ ਦਾ ਸਥਾਨ ਹੈ। ਇਉਂ ਸਰਾਪ ਵਾਲੇ ਬਚਨ ਸੁਣ ਕੇ ਬ੍ਰਹਮਾ ਅਤੇ ਚਾਰੇ ਵੇਦਾਂ ਦਾ ਹੰਕਾਰ ਦੂਰ ਹੋਇਆ, ਫਿਰ ਘਬਰਾ ਗਏ, ਬੇਨਤੀ ਕੀਤੀ ਹੈ ਮਹਾਰਾਜ ਆਪਦਾ ਬਚਨ ਤਾਂ ਮੋੜ ਹੈ, ਹੁਣ ਸਾਨੂੰ ਜ਼ਰੂਰ ਮਾਤ ਲੋਕ ਧਰਤੀ ਜਾਣਾ ਪਵੇਗਾ, ਪਰ ਇਹ ਕਿਰਪਾ ਕਰਕੇ ਦੱਸੋ ਇਹ ਸਰਾਪ ਦੀ ਨਿਵਿਰਤੀ ਕਦੋਂ ਕਿਵੇਂ ਕਿਹੜੇ ਢੰਗ ਨਾਲ ਹੋਵੇਗੀ। ਨਿਮਰਤਾ 'ਚ ਆਇਆ ਜਾਣ ਕੇ ਇਉਂ ਬੇਨਤੀ ਸੁਣ ਕੇ ਵਿਸ਼ਨੂੰ ਜੀ ਨੇ ਕਿਹਾ, ਕਲਯੁੱਗ ਦੇ ਵਿੱਚ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਪਰ ਪੰਜਵਾਂ ਜਾਮਾ ਪਹਿਨ ਕੇ ਗੁਰੂ ਅਰਜਨ ਦੇਵ ਦੇ ਰੂਪ 'ਚ ਸਥਿਤ ਹੋਵਾਂਗੇ, ਅਕਾਲ ਪੁਰਖ ਆਉਣਗੇ, ਤਾਂ ਉਸ ਵੇਲੇ ਤੁਸੀਂ ਸਾਡੇ ਪਾਸ ਆ ਕੇ ਉਸਤੀ ਸੁਣਾਓਗੇ, ਤਾਂ ਤੁਹਾਡਾ ਇਹ ਸਰਾਪ ਤੋਂ ਛੁਟਕਾਰਾ ਹੋਵੇਗਾ। ਵਿਸ਼ਨੂੰ ਦੇ ਸਰਾਪ ਕਰਕੇ ਚਾਰੇ ਵੇਦ ਅਤੇ ਪੰਜਵਾਂ ਬ੍ਰਹਮਾ ਸਾਰੇ ਬ੍ਰਹਮ ਲੋਕ ਵਿੱਚੋਂ ਭੇਜੇ ਗਏ। ਕੁਛ ਸਮਾਂ ਪਾ ਕੇ ਚਾਰੋਂ ਵੇਦਾਂ ਨੇ ਬ੍ਰਹਮਾ ਸਹਿਤ ਕਾਂਸ਼ੀ 'ਚ ਸੋ ਭੱਟ ਸੰਗਿਆ ਵਾਲੇ ਬ੍ਰਾਹਮਣ ਦੇ ਗ੍ਰਹਿ ਜਨਮ ਲਿਆ। ਇੱਕ ਇੱਕ ਵੇਦ ਨੇ ਜੋ ਚਾਰ ਚਾਰ ਰੂਪ ਧਾਰਨ ਕੀਤੇ, ਕਿਉਂ ਚਾਰੋਂ ਵੇਦਾਂ ਤੋਂ 16 ਅਵਤਾਰ ਹੋਏ ਅਤੇ 17ਵੇਂ ਬ੍ਰਹਮਾ ਜੀ ਜੋ ਭਿੱਖਾ ਨਾਮ ਕਰਕੇ ਪ੍ਰਸਿੱਧ ਹੋਇਆ, ਜਲਪ ਬਲ ਹਰਬੰਸ ਅਤੇ ਮਥੁਰਾ, ਇਹ ਚਾਰ ਅਵਤਾਰ ਸ਼ਾਮ ਵੇਦ ਨੇ ਧਾਰਨ ਕੀਤੇ। ਕਲ ਕਲ ਸਹਾਰ ਜਲਨ ਅਤੇ ਨਲ, ਇਹ ਚਾਰ ਅਵਤਾਰ ਰਿਗਵੇਦ ਨੇ ਧਾਰਨਾ ਕੀਤੇ ਆ। ਤਲ ਸਲ ਜਲ ਅਤੇ ਭਾਲੇ ਅਵਤਾਰ ਯਜੁਰਵੇਦ ਨੇ ਧਾਰਨਾ ਕੀਤੇ ਆ। ਕੀਰਤ ਗੋਇੰਦ ਦਾਸ ਅਤੇ ਗੰਗਾ, ਇਹ ਚਾਰ ਅਵਤਾਰ ਫਰਬਣ ਵੇਦ ਨੇ ਧਾਰਨਾ ਕੀਤੇ ਆ। ਇਹ 16 ਅਵਤਾਰ ਚਾਰੋਂ ਵੇਦਾਂ ਨੇ ਧਾਰਨਾ ਕੀਤੇ ਅਤੇ 17ਵਾਂ ਬ੍ਰਹਮਾ ਜਿਹੜਾ ਹੈ ਭਿੱਖਾ, ਇਹ ਬ੍ਰਹਮਾ ਜੀ ਨੇ ਧਾਰਨਾ ਕੀਤਾ। ਇਸ ਪ੍ਰਕਾਰ ਦੋਹਰਾ ਆਉਂਦਾ, ਭਿੱਖੇ ਬਪ ਬ੍ਰਹਮੇ ਧਰਿਓ, ਬੁੱਧ ਵਿਦਿਆ ਪ੍ਰਵੀਨ, ਚਤੁਰ ਚਤੁਰ ਵੇਦਨ ਧਰਾ, ਸੁੰਦਰ ਬਦਨ ਨਵੀਨ। ਸ਼ਾਮ ਵੇਦ ਜਲਪ ਦੇਹ ਧਾਰੀ, ਬਲ ਹਰਬੰਸ ਮਥੁਰ ਇਹ ਚਾਰੀ, ਰਿਗ ਵੇਦ ਸੁੰਦਰ ਤਨ ਧਾਰੇ, ਕਲ ਕਲ ਸਹਾਰ ਜਲਨ ਨਲ ਚਾਰੇ, ਜੁਜਰ ਵੇਦ ਬਪ ਚਾਰ ਬਨਾਏ, ਤਲ ਸਲ ਜਲ ਭਲ ਕਾਏ, ਅਥਰਬਨ ਦੇਹ ਧਰੀ ਸੁਭ ਰੰਗਾ, ਕੀਰਤ ਗਯੰਦ ਦਾਸ ਸੁੱਠ ਗੰਗਾ। ਸੋ ਇਸ ਪ੍ਰਕਾਰ ਇਹ 17 ਦੇ ਨਾਮ ਆਏ ਹਨ। ਸੋ ਅੱਜ ਕੱਲ੍ਹ ਦੇ ਪੜ੍ਹੇ ਹੋਏ ਕਈ ਪ੍ਰਚਾਰਕ ਲੋਕ ਵੇਦਾਂ ਦੇ ਅਵਤਾਰ ਧਾਰਨ ਅਤੇ ਸੰਸਾ ਕਰਦੇ ਹੋਏ ਕਈ ਤਰ੍ਹਾਂ ਦੇ ਵਿਖਿਆਨ ਕਰਦੇ ਆ। ਸੋ ਕਿ ਇੱਕ ਪੁਸਤਕ ਮਨੁੱਖ ਦਾ ਆਕਾਰ ਕਿਵੇਂ ਧਾਰ ਸਕਦੀ ਆ, ਇਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਉਕਤੀਆਂ ਯੁਕਤੀਆਂ ਦੁਆਰਾ ਲੋਕਾਂ ਨੂੰ ਭੜਕਾਉਂਦੇ ਆ। ਉਹਨਾਂ ਦੀ ਗਿਆਤ ਲਈ ਸੂਚਿਤ ਕੀਤਾ ਜਾਂਦਾ ਭਾਈ ਕਿ ਸ਼ਕਤੀ ਰੂਪ ਵੇਦਾਂ ਦੇ ਆਕਾਰ ਧਾਰਨ ਕੋਈ ਸੰਸਾ ਨਹੀਂ, ਕਿਉਂਕਿ ਵੇਦਾਂ ਦਾ ਭੱਟਾਂ ਦਾ ਰੂਪ ਧਾਰਨ ਕਰਕੇ ਅਵਤਾਰਾਂ ਦੀ ਉਸਤਤੀ ਕਰਨ ਲਈ ਮਾਤ ਲੋਕ ਆਉਣਾ ਹਿੰਦੂਆਂ ਦੀਆਂ ਪ੍ਰਮਾਣਿਕ ਪੁਸਤਕਾਂ ਵਿੱਚ ਲਿਖਿਆ ਹੋਇਆ, ਜਿਵੇਂ ਗੁਸਾਈ ਤੁਲਸੀ ਦਾਸ ਜੀ ਨੇ ਆਪਣੀ ਰਮਾਇਣ ਉੱਤਰਕਾਂਡ 27 'ਚ ਇਉਂ ਲਿਖਿਆ ਕਿ ਜਿਸ ਵੇਲੇ ਵਿਸ਼ਨੂੰ ਅਵਤਾਰ ਸੀ ਰਾਮ ਚੰਦਰ ਜੀ 14 ਸਾਲ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪੁੱਜ ਪੂਰੀ ਪਹੁੰਚ ਕੇ ਰਾਜ ਤਖ਼ਤ 'ਤੇ ਬੈਠੇ, ਤਾਂ ਭਾਵ ਜਿਸ ਵੇਲੇ ਤਰ੍ਹਾਂ ਤਰ੍ਹਾਂ ਦੀ ਉਸਤਤੀ ਕਰਕੇ ਸਾਰੇ ਦੇਵਤੇ ਆਪੋ ਆਪਣੇ ਧਾਮਾਂ ਨੂੰ ਚਲੇ ਗਏ, ਤਾਂ ਉਸ ਵੇਲੇ ਚਾਰੇ ਵੇਦ ਭੱਟਾਂ ਦਾ ਰੂਪ ਧਾਰ ਕੇ ਉੱਥੇ ਆਏ ਸੀ ਜਿੱਥੇ ਸੀ ਰਾਮ ਚੰਦਰ ਜੀ ਸ਼ੋਭ ਸਨ। ਅੱਗੋਂ ਸ੍ਰੀ ਰਾਮ ਚੰਦਰ ਜੀ ਨੇ ਭੱਟ ਰੂਪ ਚਾਰੋਂ ਵੇਦਾਂ ਦਾ ਬੜਾ ਸਤਿਕਾਰ ਕੀਤਾ। ਉਸ ਵੇਲੇ ਇਸ ਭੇਦ ਨੂੰ ਹੋਰ ਕਿਸੇ ਨਾ ਜਾਣਿਆ ਕਿ ਵੇਦ ਹੀ ਭੱਟਾਂ ਦਾ ਰੂਪ ਧਾਰ ਕੇ ਸ੍ਰੀ ਰਾਮ ਚੰਦਰ ਜੀ ਉਸਤਤੀ ਕਰ ਰਹੇ ਨੇ। ਇਸੇ ਤਰ੍ਹਾਂ ਦੁਆਪਰ ਯੁੱਗ ਵਿੱਚ ਜਿਸ ਵੇਲੇ ਕ੍ਰਿਸ਼ਨ ਮਹਾਰਾਜ ਅਵਤਾਰ ਪ੍ਰਭੂ ਨੇ ਧਾਰਨ ਕੀਤਾ, ਤਾਂ ਹੀ ਵੇਦਾਂ ਨੇ ਭੱਟ ਰੂਪ ਕੇ ਜਸ ਉਚਾਰਨ ਕੀਤਾ, ਜਿਸ ਦਾ ਜ਼ਿਕਰ ਸ੍ਰੀ ਮਦ ਭਾਗਵਤ ਪੁਰਾਣ ਦੇ 10ਵੇਂ ਸਕੰਧ ਇਤਿਹਾਸ 23 ਵਿੱਚ ਵੇਦਾਂ ਦਾ ਭੱਟ ਰੂਪ ਹੋ ਕੇ ਵਿਸ਼ਨੂੰ ਅਵਤਾਰ ਸ੍ਰੀ ਕ੍ਰਿਸ਼ਨ ਜੀ ਦੀ ਉਸਤਤੀ ਕਰਨ ਦਾ ਪ੍ਰਸੰਗ ਆਉਂਦਾ। ਉੱਥੇ ਵੀ ਵੇਦਾਂ ਨੂੰ ਬੰਦੀ ਜਨ ਕਿਹਾ। ਵਿਸ਼ਨੂੰ ਮਹਾਰਾਜ ਜੀ ਦੇ ਸਰਾਪ ਕਰਕੇ ਜਿਸ ਵੇਲੇ ਇਹਨਾਂ ਦਾ ਕਾਂਸ਼ੀ ਭੱਟ ਸੰਗਿਆ ਵਾਲੇ ਬ੍ਰਾਹਮਣ ਦੇ ਗ੍ਰਹਿ ਵਿਖੇ ਜਨਮ ਹੋਇਆ, ਉਸ ਦਿਨ ਤੋਂ ਲੈ ਕੇ ਪਹਿਲੀ ਅਵਸਥਾ ਬਚਪਨ ਹੱਸਦਿਆਂ ਖੇਡਦਿਆਂ ਗੁਜ਼ਰੀ। ਫਿਰ ਸਾਰਿਆਂ ਨੇ ਵੇਦ ਵਿੱਦਿਆ ਪੜ੍ਹੀ ਅਤੇ ਵੇਦ ਵਿੱਦਿਆ 'ਚ ਬਹੁਤ ਨਿਪੁੰਨ ਹੋ ਗਏ, ਪਰ ਸ਼ਾਂਤੀ ਨਾ ਆਈ। ਜਿਉਂ ਜਿਉਂ ਸੁਰਤ ਸੰਭਾਲਦੇ ਗਏ ਤਿਉਂ ਤਿਉਂ ਸ਼ਾਂਤੀ ਪ੍ਰਾਪਤੀ ਦੀ ਇੱਛਾ ਵੱਧਦੀ ਗਈ। ਸੁਰਤ ਸੰਭਾਲਣ 'ਤੇ ਸੋ ਵਿਸ਼ਨੂੰ ਮਹਾਰਾਜ ਦਿੱਤਾ ਸਰਾਪ ਵੀ ਚੇਤੇ ਆ ਗਿਆ। ਇਹਨਾਂ ਕਾਰਨਾਂ ਕਰਕੇ ਸਾਰੇ ਇਕੱਠੇ ਹੋ ਕੇ ਗਿਰੀ ਪੁਰੀ ਆਦਿ ਸੰਨਿਆਸੀਆਂ ਦੇ ਅਤੇ ਕੰਨ ਪਾਟੇ ਜੋਗੀ ਕਰਮਚਾਰੀ ਤਪਸਵੀ ਵਿਰਾਗੀ ਆਦਿ ਦੇ ਕੋਲ ਇੱਕ ਇੱਕ ਸਾਲ ਭਰ ਥਾਂ ਥਾਂ ਫਿਰਦੇ ਰਹੇ। ਇੱਕ ਸਾਲ ਭਰ ਫਿਰੇ ਇਹ, ਪਰ ਕਿਸੇ ਕੋਲੋਂ ਸ਼ਾਂਤੀ ਪ੍ਰਾਪਤ ਨਾ ਹੋਈ ਅਤੇ ਨਾ ਹੀ ਸਰਾਪ ਦੀ ਨਿਵਿਰਤੀ ਹੋਈ। ਜਿਵੇਂ ਅੱਗੇ ਜਾ ਕੇ ਸਵਈਆਂ 'ਚ ਕਥਨ ਕੀਤਾ, ਬਰਸ ਏਕ ਹੋ ਫਿਰਿਓ ਕਿ ਨੈ ਨਹੁ ਪਰਚਾਉ ਲਾਇਓ। ਨਗਰ ਨਗਰ ਫਿਰਦਿਆਂ ਫਰਾਉਂਦਿਆਂ ਪੁੱਛਦਿਆਂ ਪੁਛਾਉਂਦਿਆਂ ਅਖੀਰ ਪਤਾ ਲੱਗਿਆ ਕਿ ਨਿਰੰਕਾਰੀ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਪੰਜਵਾਂ ਜਾਮਾ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਵਿੱਚ ਵਿਰਾਜਮਾਨ ਹੈ, ਜੋ ਜੀਵਨ ਦੇ ਕਲਿਆਣ ਲਈ ਇਲਾਹੀ ਗੁਰਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਰਹੇ ਆ। ਫਿਰ ਜਿਸ ਧੁਰੋਂ ਆਈ ਅਕਾਲੀ ਗੁਰਬਾਣੀ ਦੇ ਆਸਰਤ ਹੋ ਕੇ ਸੰਸਾਰ ਸਮੁੰਦਰ ਤੋਂ ਜੀਵਾਂ ਨੇ ਤਰਨਾ, ਇਸ ਤਰ੍ਹਾਂ ਦੇ ਬਚਨ ਸੁਣ ਕੇ ਇਹਨਾਂ 17 ਹੀ ਭਰਾਵਾਂ ਭੱਟਾਂ ਦੇ ਮਨ 'ਚ ਕੋਈ ਵਿਸ਼ਵਾਸ ਹੋਇਆ ਅਤੇ ਮਨ ਵਿੱਚ ਕੋਈ ਨਿਸ਼ਚਾ ਹੋਇਆ ਅਤੇ ਸ਼ਰਧਾ ਆਈ ਕਿ ਇੱਥੋਂ ਸਾਡਾ ਜ਼ਰੂਰ ਸਰਾਪ ਨਿਵਿਰਤ ਹੋ ਜਾਏਗਾ। ਫਿਰ ਵਿਸ਼ਨੂੰ ਮਹਾਰਾਜ ਦੇ ਕਹੇ ਬਚਨ ਯਾਦ ਆ ਗਏ, ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਦਾ ਅਵਤਾਰ ਹੋਵੇਗਾ, ਅਕਾਲ ਪੁਰਖ ਆਪ ਅਵਤਾਰ ਧਾਰਨਗੇ, ਪੰਜਵੇਂ ਜਾਮੇ ਸ਼ਰਨ ਆਉਣਗੇ ਆਓਗੇ, ਉਸ ਵੇਲੇ ਉਸਤਤੀ ਕਰੋਗੇ ਤਾਂ ਤੁਹਾਡਾ ਕਲਿਆਣ ਹੋਵੇਗਾ। ਇਸ ਤਰ੍ਹਾਂ ਨਿਸ਼ਚੇ ਸਹਿਤ ਸੰਕਲਪ ਲੈ ਕੇ 17 ਦੇ 17 ਭੱਟ ਕਾਸ਼ੀ ਤੋਂ ਚੱਲ ਪਏ। ਚੱਲਦਿਆਂ ਚੱਲਦਿਆਂ ਸ੍ਰੀ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਦੀਆਂ ਸੰਗਤਾਂ ਤੋਂ ਪਤਾ ਲੱਗਿਆ ਕਿ ਇਸ ਵੇਲੇ ਪੰਜਵੇਂ ਪਿਤਾ ਗੁਰੂ ਰਾਮਸਰ ਬਿਰਾਜਮਾਨ ਹਨ, ਤੋ ਉਹਨਾਂ ਹੀ ਪੈਰਾਂ 'ਤੇ ਇਹ 17 ਹੀ ਭੱਟ ਉੱਥੇ ਰਾਮਸਰ ਵਾਲੇ ਥਾਂ 'ਤੇ ਪਹੁੰਚੇ। ਯਥਾਸ਼ਕਤ ਭੇਟਾ ਰੱਖ ਕੇ ਨਮਸਕਾਰ ਕੀਤੀ, ਦਰਸ਼ਨ ਕਰਦਿਆਂ ਸਾਰ ਮਨ 'ਚ ਸ਼ਾਂਤੀ ਆ ਗਈ, ਜਿਸ 'ਤੇ ਮਨ ਦੇ ਵਿੱਚ ਹੋਰ ਵੀ ਪੱਕਾ ਨਿਸ਼ਚਾ ਹੋ ਗਿਆ, ਇਹੀ ਵਿਸ਼ਨੂੰ ਜੀ ਹਨ, ਆਪ ਪਰਮੇਸ਼ਰ ਹੋ, ਕਿਉਂਕਿ ਹਿੰਦੂ ਮਤ ਅਨੁਸਾਰ ਵਿਸ਼ਨੂੰ ਪਰਮਾਤਮਾ ਨੂੰ ਕਹਿੰਦੇ ਨੇ, ਇਹੀ ਪਰਮਾਤਮਾ ਹਨ ਅਤੇ ਪਰਮਾਤਮਾ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਪੰਜਵੇਂ ਰੂਪ 'ਚ ਆਏ ਨੇ, ਇਹਨਾਂ ਪਾਸੋਂ ਸਾਡੇ ਸਰਾਪ ਦੀ ਜ਼ਰੂਰ ਨਿਵਿਰਤੀ ਹੋਵੇਗੀ। ਇਹਨਾਂ ਸੰਕਲਪਾਂ ਦੇ ਅਤੇ ਪੂਰਨ ਨਿਸ਼ਚਾ ਹੋ ਜਾਣ 'ਤੇ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਹ ਗਰੀਬ ਨਿਵਾਜ ਪੱਤ ਪਾਵਨ ਜੋ ਆਪ ਜੀ ਨੇ ਪਹਿਲਾਂ ਸਰਾਪ ਦਿੱਤਾ ਸੀ, ਹੁਣ ਉਹਦੀ ਅਹੁਦੀ ਆਪ ਹੋ ਗਈ ਹੈ, ਆਪ ਦੀ ਸ਼ਰਨ ਆਏ ਹੈ, ਹੁਣ ਕਿਰਪਾ ਕਰਕੇ ਉਹ ਸਰਾਪ ਦੀ ਨਿਵਿਰਤੀ ਕਰੋ ਅਤੇ ਆਪਣੇ ਚਰਨਾਂ 'ਚ ਲਾਉਣਾ ਕਰੋ। ਅੰਤਰਜਾਮੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿ ਇੱਕ ਗੱਲ ਹੈ, ਉਹ ਸਰਾਪ ਦੀ ਨਿਵਿਰਤੀ ਤਾਂ ਹੋ ਸਕਦੀ ਹੈ ਜੇ ਪਹਿਲੇ ਤੁਸੀਂ ਸਾਰੇ ਚਾਰੋਂ ਪਾਤਸ਼ਾਹ ਜਿਹੜੇ ਸਤਿਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਦੀ ਉਸਤਤੀ ਕਰੋ, ਉਸਤਤੀ ਕਰਨ 'ਤੇ ਤੁਹਾਡਾ ਸਰਾਪ ਦੂਰ ਹੋਵੇਗਾ। ਸਤਿਗੁਰਾਂ ਪਾਸੋਂ ਇਹ ਜਿਹੇ ਬਚਨ ਸੁਣ ਕੇ ਭੱਟਾਂ ਨੇ ਆਖਿਆ, ਇਹ ਮਹਾਰਾਜ ਪਹਿਲੇ ਆਪ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਸਤਤੀ ਉਚਾਰਨ ਕਰਕੇ ਸਾਨੂੰ ਉਸਤਤੀ ਕਰਨ ਦੀ ਰੀਤੀ ਸਮਝਾਉਣਾ ਕਰੋ ਜੀ। ਜਿਸ ਤਰ੍ਹਾਂ ਆਪ ਸਮਝਾਓਗੇ ਫਿਰ ਅਸੀਂ ਉਸੇ ਤਰ੍ਹਾਂ ਉਸਤਤੀ ਕਰਾਂਗੇ। ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਪਹਿਲਾਂ ਜਿਹੜੇ 9 ਸਵਈਏ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਅਭੇਤਾ ਰੂਪ ਕਥਨ ਕੀਤੇ ਆ, ਫਿਰ ਅਗਲੇ 11 ਸਵਈਏ ਦੇਹ ਦਿਆਸ ਦੀ ਨਿਵਿਰਤੀ, ਨਾਮ ਦੀ ਕੀਰਤੀ, ਮੋਹ ਆਦਿਕਾਂ ਦੀ ਨਿਵਿਰਤੀ ਆਦਿ ਦੇ ਬਹੁਤ ਅਮੋਲਕ ਸਵਈਆਂ ਦੇ ਰੂਪ 'ਚ ਬਚਨ ਉਚਾਰਨ ਕੀਤੇ ਆ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਨੇ ਉਸਤਤੀ ਕਰਨ ਦੀ ਰੀਤੀ ਸਮਝਾਉਣ ਲਈ ਭੱਟਾਂ ਨੂੰ 20 ਸਵਈਏ ਉਚਾਰਨ ਕਰਕੇ ਸ਼ਰਵਣ ਕਰਾਏ ਨੇ। ਸੋ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਦੇ 10 ਸਵਈਏ ਰਿਗਵੇਦ ਦੇ ਅਵਤਾਰ ਵਿੱਚੋਂ ਕੱਲ੍ਹ ਭੱਟ ਨੇ ਉਚਾਰਨ ਕੀਤੇ ਆ। ਸੋ ਗੁਰੂ ਅੰਗਦ ਦੇਵ ਦੇ 10 ਸਵਈਏ 3 ਭੱਟਾਂ ਨੇ ਉਚਾਰਨ ਕੀਤੇ ਆ, ਜਿਸ ਵਿੱਚੋਂ 4 ਸਵਈਏ ਕੱਲ੍ਹ ਸਹਾਰਨਾਮੇ ਭੱਟ ਨੇ 1 ਅੰਕ ਤੋਂ 4 ਅੰਕ ਤੱਕ ਕੁੱਲ 4 ਸਵਈਏ ਉਚਾਰਨ ਕੀਤੇ ਆ, ਅਤੇ 5 ਸਵਈਏ ਕੱਲ੍ਹ ਨਾਮੇ ਭੱਟ ਨੇ ਅੰਕ 5 ਤੋਂ 9 ਤੱਕ ਉਚਾਰਨਾ ਕੀਤੇ ਆ। ਅਗਲਾ 10ਵਾਂ ਉਸ ਦਾ ਸਵਈਆ ਤਲ ਨਾਮੇ ਭੱਟ ਨੇ ਕੁੱਲ 1 ਸਵਈਆ ਉਚਾਰਨਾ ਕੀਤਾ। ਸੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਉਸਤਰੀ ਦੇ 22 ਸਵਈਏ 7 ਭੱਟਾਂ ਨੇ ਉਚਾਰਨਾ ਕੀਤੇ ਆ, ਜਿਨ੍ਹਾਂ ਵਿੱਚੋਂ ਅੰਕ 1 ਤੋਂ ਲੈ ਕੇ 9 ਤੱਕ ਸਵਈਏ ਕੱਲ੍ਹ ਨਾਮੇ ਭੱਟ ਨੇ ਉਚਾਰਨਾ ਕੀਤੇ ਆ, ਅੰਕ 10 ਤੋਂ ਲੈ ਕੇ ਅੰਕ 12 ਤੱਕ 3 ਸਵਈਏ ਜਲ ਭੱਟ ਨੇ ਕਥਨ ਕੀਤੇ ਆ। ਅਗਲਾ 13ਵਾਂ 1 ਸਵਈਆ ਯਜੁਰਵੇਦ ਦੇ ਅਵਤਾਰ ਜਲ ਨਾਮੇ ਭੱਟ ਨੇ ਕਥਨ ਕੀਤਾ, ਅਤੇ ਉਸ ਤੋਂ ਅਗਲਾ 14ਵਾਂ ਸਵਈਆ ਫਿਰ ਸ਼ਾਮ ਵੇਦ ਦੇ ਅਵਤਾਰ ਜਾਲਪ ਨਾਮੇ ਭੱਟ ਨੇ ਕਥਨ ਕੀਤਾ। ਇਸ ਰੀਤੀ ਨਾਲ ਜਾਲਪ ਨਾਮੇ ਭੱਟ ਦੇ ਕੁੱਲ 4 ਸਵਈਏ ਹਨ ਅਤੇ 1 ਸਵਈਆ ਜਲ ਨਾਮੇ ਭੱਟ ਦਾ। ਅੰਕ 15 ਤੋਂ ਲੈ ਕੇ 18 ਤੱਕ 4 ਸਵਈਏ ਤਰਬਣ ਵੇਦ ਦੇ ਅਵਤਾਰ ਕੀਰਤ ਨਾਮੇ ਭੱਟ ਨੇ ਉਚਾਰਨ ਕੀਤੇ ਹੈ। ਅੰਕ 19 ਤੋਂ 20 ਸੋ ਦੋ ਸਵਈਏ ਬ੍ਰਹਮਾ ਦੇ ਅਵਤਾਰ ਭਿੱਖੇ ਨੇ ਉਚਾਰਨ ਕੀਤੇ ਆ। 21ਵਾਂ ਸਵਈਆ ਜਿਹੜਾ ਯਜੁਰਵੇਦ ਦੇ ਅਵਤਾਰ ਸਲ ਨਾਮੇ ਭੱਟ ਨੇ ਉਚਾਰਿਆ ਅਤੇ 22ਵਾਂ ਇੱਕ ਸਵਈਆ ਯਜੁਰਵੇਦ ਦੇ ਅਵਤਾਰ ਭਲ ਨਾਮੇ ਭੱਟ ਨੇ ਫਿਰ ਇਸ ਪ੍ਰਕਾਰ ਕਥਨ ਕੀਤਾ। ਸੋ ਬਾਕੀ ਦਾ ਜਿਹੜਾ ਆਪਾਂ ਸਾਰਾ ਵਿਸਥਾਰ ਕੱਲ੍ਹ ਫਿਰ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਕਿਰਪਾ ਕਰਨਗੇ ਸਵਈਏ ਆਰੰਭ ਹੋਣਗੇ, ਥੋੜ੍ਹਾ ਜਿਹਾ ਵਿਸਥਾਰ ਚੌਥੇ ਅਤੇ ਪੰਜਵੇਂ ਪਾਤਸ਼ਾਹ ਦਾ ਦੇ ਕੇ ਫਿਰ ਸਵਈਏ ਪਰ ਆਰੰਭ ਹੋਣਗੇ, ਸਤਿਗੁਰੂ ਬਖਸ਼ਿਸ਼ ਕਰਨਗੇ।
ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ